गिरने की वेला संसार ते आए उन्हां नूं वी आके तपस्या करनी पई। पहले बाबे पाया बख्श दर, पिछों दे फिर घाल कमाई, रेत अक आहार कर रोड़ां दी गुर करी विशाई, भारी करी तपस्या वडे भाग हर श्यों बन आई। भारी तपस्या करके करनी कमाई करके फिर संसार विच जाके जिथे भी विचरे, जिथे भी सच दी आवाज बुलंद कीती, छड़दे बलदे होए संसार विच ठंड वरता दिती, सच नाल जोड़ दिता। धन गुरु गोबिंद सिंह सचे पातशाह संसार ते आए, दुष्ट दमन दाता, दुष्टां नू मारन वाले, मार खपाउन वाले, धर्म दी रक्षा करन दे। पर इस तो पहले पावे समर्थ पुरख सन, फिर भी हेमकुंड साहब दी पवित्र धरती ते आपने जो उग्र तप कीता, अनेक धर्मां दे उथे तपस्वी तपस्या कर रहे सन, पर आप दा नाम श्रोमणी तपस्वी विच आउंदा। सारे ही आप दी इज्जत सत्कार प्यार और अपना गुरु मनदे सन। जिस शिला ते आप आके बैठदे सन, आज भी उस शिला दे उपर धन गुरु ग्रंथ साहब महाराज जी दा प्रकाश है, और लखा ही श्रद्धालु गुरु के लाल हर साल जाके नमस्कार करके लोक परलोक दे सुख प्राप्त करदे हन। महापुरख क्या करदे सन के जिथे कोई महापुरख करनी कमाई करदा, ओ धरती पूज नीक हो जाती है, ओ धरती पवित्र हो जाती है। लखां लोग श्रद्धालु जाके इस धरती दी चरण धूड़ी मस्तक ते लाउंदे हन। दुध वाले नूं दुध मिलदा है, पुत्र वाले नूं पुत्र मिलदा है, दुख रोग दी अनेकां दी निवृत्ति हुंदी है, ते सिर्फ ए शरीरी अरोग नहीं, अपने मन नूं भी अरोग करके संगतां जांदियां हन। क्योंकि गुरु दे दर तों तन ते मन दी अरोगता प्राप्त हुंदी है। जिन्हां गुरमुखां ने ए अस्थान बनाया, मेहनत करके सेवा करके सिमरन करके, ਉਹਨਾਂ ਨੇ ਜੋ ਨਜ਼ਾਰੇ ਤੱਕੇ ਹਨ ਉਹਨਾਂ ਵਿੱਚੋਂ ਆਪ ਨੂੰ ਇੱਕ ਮੈਂ ਸੁਣਾ ਰਿਹਾ ਕਿ ਸ਼੍ਰੀ ਹੇਮਕੁੰਡ ਸਾਹਿਬ ਦੇ ਟਰਸਟੀਆਂ ਨੇ ਜਾ ਕੇ ਗੋਬਿੰਦ ਘਾਟ ਮੀਟਿੰਗ ਕਰਨੀ ਸੀ। ਇਹਨਾਂ ਵਿੱਚੋਂ ਇੱਕ ਸਰਦਾਰ ਜੀ ਐਸੇ ਸਨ ਜਿਨ੍ਹਾਂ ਨੂੰ ਬਹੁਤ ਸਾਰੇ ਦੁੱਖ ਚੰਬੜੇ ਹੋਏ ਸਨ, ਹਾਰਟ ਦੀ ਤਕਲੀਫ ਉਹਨਾਂ ਨੂੰ, ਸ਼ੂਗਰ ਉਹਨਾਂ ਨੂੰ, ਬਲੱਡ ਪ੍ਰੈਸ਼ਰ ਉਹਨਾਂ ਨੂੰ। ਪਰ ਮਨ ਬੜਾ ਕਰਦਾ ਕਿ ਹੇ ਕਲਗੀਧਰ ਪਾਤਸ਼ਾਹ, ਮੈਂ ਤੇਰੇ ਦਰ ਦੀ ਚਰਨ ਧੂੜੀ ਨਹੀਂ ਲੈ ਸਕਾਂਗਾ, ਤੇਰੇ ਦਰ ਤੱਕ ਨਹੀਂ ਪਹੁੰਚ ਸਕਾਂਗਾ, ਜੇ ਤੂੰ ਕਿਰਪਾ ਕਰੇ ਤਾਂ ਕਿਹੜੀ ਵੱਡੀ ਗੱਲ ਹੈ, ਤੂੰ ਤਾਂ ਮ੍ਰਿਤਕਾਂ ਦੇ ਵਿੱਚ ਜਾਨ ਪਾਉਣ ਵਾਲਾ ਹੈ, ਮ੍ਰਿਤਕ ਕੋ ਜੀਵਾਲਨ ਹਾਰ ਉਹ ਦਾਤਾ ਹੈ। ਤਾਂ ਬਾਕੀ ਜਿਹੜੇ ਟਰਸਟੀ ਬੈਠੇ ਸਨ ਕਹਿਣ ਲੱਗੇ, ਸਰਦਾਰ ਜੀ ਤੁਹਾਨੂੰ ਡਾਂਡੀ ਲੈ ਦਿੰਦੇ ਹਾਂ, ਇਹ ਡਾਂਡੀ ਇੱਕ ਪਾਲਕੀ ਹੁੰਦੀ ਹੈ ਜਿਹਨੂੰ ਚਾਰ ਜਣੇ ਚੁੱਕ ਕੇ ਲੈ ਜਾਂਦੇ ਹਨ, ਤੇ ਤੁਸੀਂ ਬੈਠ ਜਾਓ, ਕੋਈ ਤੁਹਾਨੂੰ ਤਕਲੀਫ ਨਹੀਂ ਹੋਏਗੀ, ਇਸ਼ਨਾਨ ਕਰਕੇ ਤੇ ਇਸੇ ਹੀ ਡਾਂਡੀ ਤੇ ਬੈਠ ਕੇ, ਪਾਲਕੀ ਤੇ ਬੈਠ ਕੇ ਥੱਲੇ ਆ ਜਾਣਾ, ਤੁਹਾਡੀ ਸ਼ਰਧਾ ਹੈ ਤੇ ਕਿਉਂ ਨਹੀਂ ਤੁਸੀਂ ਦਰਸ਼ਨ ਕਰ ਸਕੋਗੇ। ਨੈਣ ਭਰੇ ਹਨ, ਜਾ ਰਹੇ ਹਨ ਕਲਗੀਧਰ ਪਾਤਸ਼ਾਹ ਜੀ ਦੇ ਸੋਹਣੇ ਦਰ ਤੇ, ਕਿਉਂਕਿ ਪਿਆਰ ਵਾਲੀਆਂ ਰੂਹਾਂ ਨੂੰ ਹੀ ਮਿਲਣ ਦੀ ਸਿੱਖ ਹੁੰਦੀ ਹੈ। ਔਰ ਇਹ ਮਾਨਸ ਜਨਮ ਅਮੋਲ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਹਨ ਇਹ ਅਮੋਲਕ ਹੈ, ਇਹ ਜੀਵ ਇੱਥੇ ਯਾਤਰਾ ਕਰਨ ਲਈ ਆਇਆ ਹੈ, ਕੋਈ ਖਾ ਪੀ ਕੇ ਸੌ ਜਾਣਾ ਇਹ ਕੰਮ ਤਾਂ ਪਸ਼ੂ ਵੀ ਕਰ ਲੈਂਦੇ ਹਨ। ਜੀਵ ਸੰਸਾਰ ਤੇ ਆਇਆ ਹੈ, ਇਹ ਯਾਤਰਾ ਕਰਨ ਲਈ ਆਇਆ ਹੈ। ਅਸੀਂ ਸਾਰੇ ਸੰਸਾਰ ਦੀ ਯਾਤਰਾ ਕਰ ਰਹੇ ਹਾਂ, ਜਦੋਂ ਸੰਸਾਰ ਦੀ ਯਾਤਰਾ ਕਰਦੇ ਹਾਂ ਆਪਣੀ ਕਮਾਈ ਵਿੱਚੋਂ ਵੀ ਕੁਝ ਖਰਚ ਹੁੰਦਾ ਹੈ, ਮਾਇਆ ਸਫਲ ਹੋ ਜਾਂਦੀ ਹੈ, ਆਪਣਾ ਸਮਾਂ ਗੁਰੂ ਦੇ ਦਰ ਤੇ ਖਰਚ ਹੁੰਦਾ ਹੈ, ਸਵਾਸ ਸਫਲ ਹੋ ਜਾਂਦੇ ਹਨ, ਲੋਕ ਪਰਲੋਕ ਸਵਾਰ ਜਾਂਦਾ ਹੈ ਮਨੁੱਖ। ਘਰ ਬੈਠਿਆਂ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ। ਜਿਹੜਾ ਮਨੁੱਖ ਸਵੇਰੇ ਉੱਠਿਆ, ਖਾ ਪੀ ਕੇ ਕਾਰ ਵਿਹਾਰ ਤੇ ਚਲਾ ਗਿਆ, ਰਾਤ ਨੂੰ ਆ ਕੇ ਸੌ ਗਿਆ, ਤਾਂ ਕਿਆ ਜੀਵਨ ਹੈ। ਬੱਚਾ ਸਕੂਲ ਦੇ ਮੁਨਾਰੇ ਵੇਖ ਕੇ ਘਰ ਆ ਜਾਵੇ ਤੇ ਕੋਈ ਡਿਗਰੀ ਨਹੀਂ ਹਾਸਲ ਕਰ ਸਕਦਾ, ਭਾਈ ਸੇਵਾ ਕਰਨੀ ਪੈਂਦੀ ਹੈ ਗੁਰੂ ਦੇ ਦਰ ਤੇ। ਇਹ ਗੁਰੂ ਕਾ ਲਾਲ ਗੁਰਸਿੱਖ ਪਾਲਕੀ ਵਿੱਚ ਬਹਿ ਗਿਆ, ਸਾਸ ਗ੍ਰਾਸ ਭਗਤੀ ਕਰਦਾ ਜਾ ਰਿਹਾ, ਚੌਪਈ ਸਾਹਿਬ ਦੇ ਪਾਠ ਕਰਦਾ ਜਾ ਰਿਹਾ, ਪਹਿਲੀ ਪੌੜੀ ਦਾ ਪਾਠ ਕਰ ਰਿਹਾ, ਕਿਤੇ ਆਲੇ ਦੁਆਲਿਓ ਕਣ ਕਣ ਵਿੱਚੋਂ ਆਵਾਜ਼ ਆ ਰਹੀ ਹੈ, ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ। ਕੈਸਾ ਰਸਮਈ, ਅੱਖਾਂ ਖੁੱਲਦੀਆਂ ਹਨ ਤਾਂ ਕਾਦਰ ਦੀਆਂ ਕੁਦਰਤਾਂ ਦੇ ਨਜ਼ਾਰੇ ਹਨ, ਜੇ ਮੀਟਦਾ ਤਾਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਹਨ, ਇਉਂ ਜਾਪਦਾ ਜਿਵੇਂ ਉਡੀਕ ਰਹੇ ਹੋਣ। ਜਾ ਪਹੁੰਚਿਆ, ਜਾਂਦਿਆਂ ਹੇਮਕੁੰਟ ਸਾਹਿਬ ਦੇ ਅੰਮ੍ਰਿਤ ਸਰੋਵਰ ਵਿੱਚ ਜਦੋਂ ਇਸ਼ਨਾਨ ਕੀਤਾ, ਨੇਤਰਾਂ ਤੋਂ ਜਲ ਨਹੀਂ ਰੁਕਦਾ, ਹੇ ਕਲਗੀਧਰ ਪਾਤਸ਼ਾਹ ਤੇਰਾ ਕਿਤਨਾ ਕੁ ਸ਼ੁਕਰਾਨਾ ਕਰਾਂ, ਤੇ ਜਿੱਥੇ ਏਡੀ ਬਖਸ਼ਿਸ਼ ਕੀਤੀ ਉਹ ਆਪਣੇ ਦਰ ਦੇ ਦਰਸ਼ਨ ਕਰਾਏ ਨੀ, ਆਪਣੇ ਦਰ ਦੀ ਯਾਤਰਾ ਕਰਾਈ, ਉਹ ਕਿਹੜੀ ਵੱਡੀ ਗੱਲ ਹੈ ਜੇ ਤੂੰ ਮੇਰੇ ਦੁੱਖ ਵੀ ਕੱਟ ਦੇਵੇਂ, ਤੇਰੇ ਵਾਸਤੇ ਕਿਹੜੀ ਵੱਡੀ ਗੱਲ ਹੈ। ਰੋ ਕੇ ਅਰਦਾਸ ਕੀਤੀ, ਸਤਿਗੁਰਾਂ ਦੇ ਚਰਨਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਢਹਿ ਕੇ ਅਰਦਾਸ ਕੀਤੀ, ਤੇ ਜਦੋਂ ਉੱਠਿਆ ਤਾਂ ਇਉਂ ਜਾਪਿਆ ਜਿਵੇਂ ਸਰੀਰ ਹੌਲਾ ਫੁੱਲ ਹੈ, ਸਰੀਰ ਨੂੰ ਕੋਈ ਵੀ ਦੁੱਖ ਨਹੀਂ ਹੈ। ਤਾਂ ਉਹਨਾਂ ਡਾਂਡੀ ਵਾਲਿਆਂ ਨੂੰ ਕਹਿਣ ਲੱਗਾ, ਭਾਈ ਤੁਸੀਂ ਨਾਲ ਆਉਣਾ ਤਾਂ ਬੇਸ਼ੱਕ ਮੇਰੇ ਨਾਲ ਆ ਜਾਓ, ਪਰ ਮੈਂ ਤਾਂ ਹੁਣ ਪੈਦਲ ਹੀ ਜਾਵਾਂਗਾ, ਮੈਂ ਹੁਣ ਪੈਦਲ ਹੀ ਸਾਰੀ ਚੜ੍ਹਾਈ ਜਿਤਨੀ ਉਤਰਾਈ ਹੈ ਪੈਦਲ ਹੀ ਉਤਰਾਂਗਾ। ਵਾਹਿਗੁਰੂ ਸਤਨਾਮ ਕਹਿੰਦੇ ਆ, ਜਿਹੜਾ ਇੱਕ ਵੀ ਕਦਮ ਨਹੀਂ ਸੀ ਪੁੱਟ ਸਕਦਾ ਨਾ, ਕਲਗੀਧਰ ਪਾਤਸ਼ਾਹ ਨੇ ਐਸੀ ਸ਼ਕਤੀ ਬਖਸ਼ੀ, ਐਸੀ ਅਰੋਗਤਾ ਬਖਸ਼ੀ ਜਿਸ ਤਰ੍ਹਾਂ ਬੱਚੇ ਦੌੜਦੇ ਹਨ ਇਸ ਤਰ੍ਹਾਂ ਆ ਰਿਹਾ। ਜਦੋਂ ਲੱਕੜ ਦੇ ਪੁੱਲ ਤੇ ਆਇਆ ਇੱਥੋਂ ਕੋਈ ਇੱਕ ਡੇਢ ਮੀਲ ਹੈ ਗੋਬਿੰਦ ਧਾਮ, ਇੱਥੇ ਮੈਨੇਜਰ ਸਾਹਿਬ ਤੇ ਹੋਰ ਕੋਈ ਤ੍ਰਸਤੀ ਵੇਖ ਰਹੇ ਸਨ, ਬਈ ਜਾਪਦੇ ਤਾਂ ਉਹੀ ਹਨ ਸਰਦਾਰ ਜੀ ਜਿਹੜੇ ਡਾਂਡੀ ਤੇ ਭੇਜੇ ਸੀ, ਪਰ ਇਹ ਤਾਂ ਇੱਕ ਕਦਮ ਨੂੰ ਵੀ ਤੁਰਨ ਨੂੰ ਤਿਆਰ ਨਹੀਂ ਸਨ ਤੇ ਭੱਜਦੇ ਆ ਰਹੇ ਹਨ, ਇਹ ਕਿਵੇਂ ਹੋ ਸਕਦਾ। ਸਾਰੇ ਅੱਗੋਂ ਲੈਣ ਲਈ ਗਏ, ਰਸਤੇ ਵਿੱਚ ਜਾ ਕੇ ਜਦੋਂ ਮਿਲੇ ਤਾਂ ਇਹ ਸਰਦਾਰ ਜੀ ਨੈਣ ਕਟੋਰੀ ਭਰ ਆਏ, ਆਖਿਆ ਕਲਗੀਧਰ ਪਾਤਸ਼ਾਹ ਨੇ ਮੈਨੂੰ ਦੇਹ ਅਰੋਗਤਾ ਬਖਸ਼ ਦਿੱਤੀ ਹੈ, ਮੇਰੇ ਸਾਰੇ ਦੁੱਖ ਦਲਿੱਦਰ ਸਾਰੇ ਹੀ ਕੱਟੇ ਗਏ ਹਨ ਗੁਰੂ ਦੇ ਦਰ ਤੇ। ਤੋ ਪਿਆਰੀ ਸਾਧ ਸੰਗਤ, ਇਹ ਦਾਤਾਂ ਉਹਨਾਂ ਨੂੰ ਹੀ ਮਿਲਦੀਆਂ ਹਨ ਜਿਹੜੇ ਕੇਵਲ ਕਲਗੀਧਰ ਪਾਤਸ਼ਾਹ ਨੂੰ ਮਿਲਣ ਲਈ ਜਾਂਦੇ ਹਨ। ਇਹ ਕਲਗੀਧਰ ਪਾਤਸ਼ਾਹ ਤੇਰੇ ਦਰਸ਼ਨਾਂ ਦੀ ਇੱਕ ਝਲਕ ਪੈ ਜਾਵੇ, ਨਹੀਂ ਤਾਂ ਕਈ ਮਨੁੱਖ ਨਿੰਦਿਆ ਚੁਗਲੀ ਖਾਣ ਪੀਣ ਵਿੱਚ ਉਰੇ ਪਰੇ ਔਰ ਇਹੋ ਜਿਹੀਆਂ ਥਾਵਾਂ ਤੇ ਵੀ ਮਾੜੇ ਚੰਗੇ ਭੋਜਨ ਲੱਭਦੇ ਰਹਿੰਦੇ ਹਨ, ਉਹਨਾਂ ਨੂੰ ਕੀ ਲਾਭ ਹੋਵੇਗਾ। ਇਹ ਲਾਭ ਤਾਂ ਉਹੀ ਉਠਾ ਜਾਂਦੇ ਹਨ ਜਿਹੜੇ ਘਰ ਤੋਂ ਹੀ ਸੇਵਾ ਸਿਮਰਨ ਵਿੱਚ ਤੁਰ ਪੈਂਦੇ ਹਨ, ਸਾਸ ਗ੍ਰਾਸ ਉਹਦਾ ਸਿਮਰਨ ਕਰਦੇ, ਚੌਪਈ ਸਾਹਿਬ ਦੇ ਪਾਠ ਕਰਦੇ ਜਦੋਂ ਜਾਂਦੇ ਹਨ ਤਾਂ ਫਿਰ ਭਾਵਨਾ ਵਾਲਿਆਂ ਨੂੰ ਇਹ ਪ੍ਰਤੀਤ ਹੁੰਦਾ ਜਿਵੇਂ ਕਲਗੀਧਰ ਪਾਤਸ਼ਾਹ ਬਾਹਾਂ ਪਲਕ ਕੇ ਆਖ ਰਹੇ ਹੁਣ ਆ ਮੇਰੇ ਲਾਲ, ਮੈਂ ਤਾਂ ਪਹਿਲਾਂ ਹੀ ਤੈਨੂੰ ਬੜਾ ਉਡੀਕ ਰਿਹਾ, ਕਿਉਂਕਿ ਇਹ ਮਾਨੁਖ ਜਨਮ ਅਮੋਲ ਹੈ ਨਾ, ਜੇ ਤੇਰੇ ਹਿਰਦੇ ਵਿੱਚ ਪਿਆਰ ਹੈ ਤੂੰ ਗੁਰੂ ਦੇ ਵੱਲ ਜਾ ਰਿਹਾ ਤਾਂ ਗੁਰੂ ਬਾਈ ਤੈਨੂੰ ਵੀ ਉਡੀਕ ਰਿਹਾ। ਇਸ ਲਈ ਇਹ ਮਨੁੱਖ ਇਹ ਮਿਲਣ ਦੀ ਵੇਲਾ ਹੈ, ਤੂੰ ਗਿਆ ਤਾਂ ਫਿਰ ਭਾਵਨਾ ਦੇ ਨਾਲ ਜਾ ਤੇ ਨਾਲੇ ਜਪ। ਮਿਲਨੇ ਕੀ ਵੇਲਾ, ਮਿਲਨੇ ਕੀ ਵੇਲਾ, ਮਿਲਨੇ ਕੀ ਵੇਲਾ, ਮਿਲਨੇ ਕੀ ਵੇਲਾ, ਇਹ ਮਾਨਸ ਜਨਮ ਅਮੋਲ ਹੈ ਮਿਲਨੇ ਕੀ ਵੇਲਾ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮਿਲਨੇ ਕੀ ਵੇਲਾ, ਮਿਲਨੇ ਕੀ ਵੇਲਾ, ਜਨਮ ਅਮੋਲ ਹੈ ਮਿਲਨੇ ਕੀ ਵੇਲਾ,
ਮਾਨਸ ਜਨਮ ਅਮੋਲ ਹੈ ਮਿਲਨੇ ਕੀ ਵੇਲਾ,
ਮਿਲਨੇ ਕੀ ਵੇਲਾ,
ਹਾਂ।
दाता
परमेश्वर दाता
पतत पावन परमात्मा सब अंतर जाता
सब अंतर जाता
पतत पावन परमात्मा सब अंतर जाता परमात्मा सब अंतर जाता मिलने की वेला मिलने की वेला
Guru
ਪਾਤਸ਼ਾਹ ਜੀ ਦੇ ਇਸ ਮਾਰਗ ਤੇ ਹੇਮਕੁੰਡ ਸਾਹਿਬ ਜਾਂਦਿਆਂ ਕਠਿਨਾਈਆਂ ਤਾਂ ਬੜੀਆਂ ਆਉਂਦੀਆਂ ਹਨ, ਪਰ ਜਿਤਨੀ ਮਿਹਨਤ ਕਰਕੇ ਜਫਰ ਜਾਲ ਦੁੱਖ ਕੱਟ ਕੇ ਕੋਈ ਵਸਤੂ ਪ੍ਰਾਪਤ ਹੁੰਦੀ ਹੈ ਨਾ, ਉਹਦੀ ਕੀਮਤ ਵੀ ਓਡੀ ਵੱਡੀ ਹੁੰਦੀ ਹੈ। ਜਿਹੜੇ ਵੀ ਪਿਆਰ ਵਾਲੇ ਜਾਂਦੇ ਹਨ ਪਾਵਨਾ ਸਿਦਕ ਦੇ ਨਾਲ, ਉਹ ਚੋਲੀਆਂ ਭਰ ਕੇ ਆਉਂਦੇ ਹਨ। ਜਿਹੜੀ ਗੱਲ 50 ਸਾਲ ਵਿੱਚ ਨਹੀਂ ਬਣੀ, ਆਤਮਾ ਪ੍ਰਸੰਨ ਨਹੀਂ ਹੋਈ ਤੇ ਪਹੁੰਚ ਜਾਵੇ ਹੇਮਕੁੰਡ ਸਾਹਿਬ ਸ਼ਰਧਾ ਪਿਆਰ ਦੇ ਨਾਲ, ਤੇ ਫਿਰ ਰੋਜ਼ ਅੰਮ੍ਰਿਤ ਵੇਲੇ ਜਾਗ ਕੇ ਉਹ ਗੁਰਮੁਖ ਨਿਤਨੇਮ ਕਰਨ ਲੱਗ ਜਾਂਦੇ ਹਨ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਂਦੇ ਹਨ। ਸ਼ੁਰੂ ਵਿੱਚ ਜਦੋਂ ਇਹ ਅਸਥਾਨ ਪ੍ਰਗਟ ਹੋਇਆ ਤਾਂ ਬਹੁਤ ਘੱਟ ਪ੍ਰੇਮੀ ਜਾਇਆ ਕਰਦੇ ਸਨ, 5-7 ਜਾਂ 10 ਚਲੇ ਜਾਣੇ, ਉਹ ਵੀ ਮਰ ਜੀਵੜੇ ਕਿ ਪਤਾ ਨਹੀਂ ਮੁੜਨਾ ਕਿ ਨਹੀਂ ਮੁੜਨਾ, ਕਿਉਂਕਿ ਬਹੁਤ ਜ਼ਿਆਦਾ ਚੜ੍ਹਾਈ ਔਰ ਕੋਈ ਰਸਤਾ ਨਹੀਂ, ਪਤਾ ਨਹੀਂ ਕੀ ਪਾਣਾ ਵਰਤਣਾ ਕੀ ਨਹੀਂ ਵਰਤਣਾ। ਸਰਦਾਰ ਜੋਗਿੰਦਰ ਸਿੰਘ ਜੀ ਮਾਨ ਬਚਨ ਸੁਣਾਉਣ ਲੱਗੇ, ਕਹਿਣ ਲੱਗੇ ਇੱਕ ਵਾਰੀ ਅਸੀਂ ਰਸਤਾ ਭੁੱਲ ਗਏ, ਜੰਗਲ ਬਿਆਬਾਨ ਹੈ, ਨਾ ਪਤਾ ਹੈ ਉਤਰਾਈ ਉਤਰਨਾ ਜਾਂ ਚੜਾਈ ਚੜਨਾ, ਪਿੱਛੇ ਵੀ ਨਹੀਂ ਜਾ ਸਕਦੇ ਕਿਉਂਕਿ ਸਾਰਾ ਦਿਨ ਸਫ਼ਰ ਕਰਕੇ ਆਏ ਹਾਂ ਤੇ ਅੱਗੇ ਕੋਈ ਮੰਜ਼ਿਲ ਪਤਾ ਨਹੀਂ ਲੱਗ ਰਹੀ। ਤਾਂ ਅਰਦਾਸ ਕੀਤੀ, ਹੇ ਕਲਗੀਧਰ ਪਾਤਸ਼ਾਹ, ਹੇ ਦੁਸ਼ਟ ਦਮਨ ਦਾਤਾ, ਹੇ ਮੇਰੇ ਮਾਲਿਕ, ਤੂੰ ਹਰ ਥਾਂ ਤੇ ਮੌਜੂਦ ਹੈ, ਹਰ ਵੇਲੇ ਸਾਡੇ ਨਾਲ ਹੈ, ਤੇ ਕਿਰਪਾ ਕਰ, ਮਿਹਰ ਕਰੋ ਕੋਈ ਰਸਤਾ ਨਜ਼ਰ ਆ ਜਾਵੇ, ਮੰਜ਼ਿਲ ਤੇ ਪਹੁੰਚ ਸਕੀਏ। ਤਾਂ ਸਰਦਾਰ ਜੀ ਨੇ ਆਪ ਬਚਨ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਤਾ, ਕਹਿਣ ਲੱਗੇ ਥੋੜੀ ਦੇਰ ਬਾਅਦ ਕੋਈ ਥੋੜਾ ਜਿਹਾ ਹੀ ਤੁਰੇ ਹੋਵਾਂਗੇ ਤਾਂ ਇੱਕ ਮਹਾਨ ਤਪਸਵੀ ਜਿਹਦੇ ਅੱਖਾਂ ਦੇ ਪਰਵਿੱਟੇ ਇੱਥੋਂ ਤੱਕ ਅੱਖਾਂ ਤੋਂ ਵੀ ਥੱਲੇ ਲਮਕ ਰਹੇ ਹਨ, ਜਾਪਦਾ ਸੀ ਪਤਾ ਨਹੀਂ ਕਿਤਨਾ ਕੁ ਸਮਾਂ ਹੋ ਗਿਆ ਇਸ ਨੂੰ ਇੱਥੇ ਬੈਠਿਆਂ, ਉਹ ਉੱਠ ਕੇ ਆ ਗਿਆ। ਕਹਿਣ ਲੱਗਾ ਹੇਮਕੁੰਡ ਸਾਹਿਬ ਜਾ ਰਹੇ ਹੋ? ਹਾਂ ਮਹਾਰਾਜ, ਰਸਤਾ ਭੁੱਲ ਗਏ ਹਾਂ। ਕਹਿਣ ਲੱਗਾ ਬਿਲਕੁਲ ਨੇੜੇ ਪਹੁੰਚ ਗਏ ਹੋ ਤੁਸੀਂ, ਆ ਪਗਡੰਡੀ ਨਾ ਛੱਡਣਾ, ਆ ਪਹਾੜ ਜਦੋਂ ਪਾਰ ਕਰੋਗੇ ਤਾਂ ਸਾਹਮਣੇ ਤੁਹਾਨੂੰ ਦਰਸ਼ਨ ਹੋ ਜਾਣਗੇ ਹੇਮਕੁੰਡ ਸਾਹਿਬ ਦੇ। ਜਿਹੜੇ ਬਾਕੀ 5-7 ਸੱਜਣ ਨਾਲ ਸਨ ਉਹਨਾਂ ਦੀ ਖੁਸ਼ੀ ਦੀ ਤਾਂ ਹੱਦ ਨਾ ਰਹੀ, ਉਹ ਤਾਂ ਤੁਰ ਪਏ ਤੇ ਸਰਦਾਰ ਜੋਗਿੰਦਰ ਸਿੰਘ ਜੀ ਮਾਨ ਕਹਿਣ ਲੱਗੇ ਮੈਂ ਰੁਕ ਗਿਆ ਤੇ ਮੈਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਰਾਜ ਆਪ ਇੱਥੇ ਕਦੋਂ ਦੇ ਬੈਠੇ ਹੋ? ਕਹਿਣ ਲੱਗੇ ਆਪਨੇ ਕਿਆ ਕਰਨਾ ਹੈ ਇਹ ਪੁੱਛ ਕਰ, ਹਮ ਕਬ ਕੇ ਬੈਠੇ ਹਾਂ। ਨਹੀਂ ਮਹਾਰਾਜ, ਕਿਰਪਾ ਕਰੋ, ਪਤਾ ਤਾਂ ਚਲੇ ਆਪ ਕਬ ਕੇ ਬੈਠੇ ਹੋ। ਤਾਂ ਇਸ ਮਹਾਂਪੁਰਖ ਨੇ ਕਿਹਾ ਕਿ ਮੈਂ ਦੁਆਪਰ ਯੁੱਗ ਤੋਂ ਹੀ ਇੱਥੇ ਬੈਠਾ ਹਾਂ, ਉਸ ਮਾਲਕ ਦੀ ਬੰਦਗੀ ਕਰ ਰਿਹਾ। ਐਸੇ ਐਸੇ ਮਹਾਨ ਤਪਸਵੀਆਂ ਦੇ ਅੱਜ ਵੀ ਦਰਸ਼ਨ ਹੁੰਦੇ ਹਨ ਉੱਥੇ, ਕਿਉਂਕਿ ਉਹ ਧਰਤੀ ਵੀ ਸਾਰੀ ਲੋਕਪਾਲ ਹੈ, ਦੇਵਤਿਆਂ ਦੀ ਧਰਤੀ ਹੈ, ਪਵਿੱਤਰ ਧਰਤੀ ਹੈ, ਜਿੱਥੇ ਕੋਈ ਸ਼ਰਧਾ ਨਾਲ ਜਾ ਕੇ ਸ਼ੀਸ ਝੁਕਾਉਂਦਾ ਹੈ, ਜਨਮਾਂ ਦੇ ਪਾਪਾਂ ਦੀ ਨਿਵਿਰਤੀ ਹੋ ਜਾਂਦੀ ਹੈ। ਪਰ ਜਾਵੇ ਸ਼ਰਧਾ ਦੇ ਨਾਲ, ਜਾਵੇ ਸਿਦਕ ਦੇ ਨਾਲ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ ਸਾਹਿਬ ਗੁਰਦਾਸ ਜੀ, ਆਖਿਆ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਫਿਰ ਲਾਭ ਕੌਣ ਉਠਾ ਜਾਣਗੇ ਜਿਨ੍ਹਾਂ ਨੇ ਮਾਨਸ ਜਨਮ ਨੂੰ ਸਮਝਿਆ ਹੈ ਕਿ ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ, ਕਿਉਂਕਿ ਬਿਨਾਂ ਨਾਮ ਤੋਂ, ਬਿਨਾਂ ਸੇਵਾ ਤੋਂ, ਬਿਨਾਂ ਯਾਤਰਾ ਤੋਂ ਜਿਤਨੇ ਹੋਰ ਤੇਰੇ ਕੰਮ ਹਨ ਉਹ ਤਾਂ ਸਾਰੀ ਪ੍ਰਕਿਰਤੀ ਕਰ ਰਹੀ ਹੈ, 84 ਲੱਖ ਜੂਨ ਕਰ ਰਹੀ ਹੈ, ਤੇ ਜੇ ਤੂੰ ਵੀ ਕਰ ਲਿਆ ਤਾਂ ਤੇਰਾ ਵਾਧਾ ਕੀ ਹੈ। ਇਸ ਲਈ ਭਾਈ ਸਾਹਿਬ ਕਹਿੰਦੇ ਹਨ ਮਿਲਣੇ ਕੀ ਵੇਲਾ, ਇਹੀ ਹੈ ਭਾਈ ਮਿਲਣ ਦੀ ਵੇਲਾ। ਮਿਲਣੇ ਕੀ ਵੇਲਾ, ਮਿਲਣੇ ਕੀ ਵੇਲਾ, ਮਿਲਣੇ ਕੀ ਵੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਸਿੰਘ ਆਪੇ ਗੁਰ ਚੇਲਾ। ਮਿਲਣੇ ਕੀ ਵੇਲਾ, ਮਿਲਣੇ ਕੀ ਵੇਲਾ, ਮਿਲਣੇ ਕੀ ਵੇਲਾ, ਮਿਲਣੇ ਕੀ ਵੇਲਾ।